ਵਾਹਿਗੁਰੂ ਸਾਹਿਬ ਜੀਓ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣ ਜਾਰਾ, ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣ ਜਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ, ਸਿੱਖ ਦੇ ਜੀਵਨ ਦੀ ਅਗਵਾਈ ਕਰਨ ਵਾਲੇ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਹਜ਼ੂਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿਚੋਂ ਆਨੰਦ ਸਾਹਿਬ ਦੀ ਇੱਕ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਾਡੇ ਮਨ ਵਿੱਚ ਇੱਕ ਇਸ ਤਰ੍ਹਾਂ ਦੀ ਥਾਂ ਹੈ ਜਿਹਦੇ ਵਿੱਚ ਅਸੀਂ ਕੋਈ ਚੀਜ਼ ਜਮ੍ਹਾਂ ਕਰ ਸਕਦੇ ਹਾਂ, ਸਟੋਰ ਕਰ ਸਕਦੇ ਹਾਂ, ਇਕੱਠੀ ਕਰ ਸਕਦੇ ਹਾਂ। ਇਹ ਉਸ ਵਾਹਿਗੁਰੂ ਨੇ ਸਾਡੇ ਅੰਤਿਸ਼ਕਰਨ ਦੇ ਵਿੱਚ ਇੱਕ ਖਜ਼ਾਨਾ ਰੱਖਿਆ ਹੈ, ਇੱਕ ਥਾਂ ਬਣਾਈ ਹੈ। ਆਪ ਮੁਹਾਰੇ ਭਾਵੇਂ ਕੋਈ ਨਾਮ ਹੀ ਚਾਹੇ, ਉਹਦੇ ਵਿੱਚ ਕੁਝ ਨਾ ਕੁਝ ਜ਼ਰੂਰ ਇਕੱਠਾ ਹੁੰਦਾ ਰਹਿੰਦਾ ਹੈ। ਨਾ ਚਾਹੁੰਦਿਆਂ ਹੋਇਆਂ ਵੀ ਉਹ ਖਜ਼ਾਨਾ ਖਾਲੀ ਨਹੀਂ ਰਹਿ ਸਕਦਾ। ਭਾਵੇਂ ਕੋਈ ਮਨੁੱਖ ਪੜ੍ਹਿਆ ਹੈ, ਭਾਵੇਂ ਅਨਪੜ੍ਹਿਆ ਹੈ, ਉਸ ਥਾਂ ਦੇ ਵਿੱਚ ਜਿਹੜੀ ਮਨ ਵਿੱਚ ਬਣਾਈ ਹੋਈ ਹੈ, ਅੰਤਿਸ਼ਕਰਨ ਦੇ ਵਿੱਚ ਜਿਹੜੀ ਥਾਂ ਬਣੀ ਹੈ, ਉਹਦੇ ਅੰਦਰ ਕੁਝ ਨਾ ਕੁਝ ਜਮ੍ਹਾਂ ਖਾਤਾ ਜ਼ਰੂਰ ਹੁੰਦਾ ਰਹਿੰਦਾ ਹੈ। ਉਸ ਨੂੰ ਕਹਿੰਦੇ ਨੇ ਸੰਚਿਤ ਕਰਮ। ਸੰਚਿਤ ਦਾ ਅਰਥ ਹੁੰਦਾ ਹੈ ਇਕੱਠਾ ਕਰਨਾ, ਸੰਚਨਾ, ਸਟੋਰ ਕਰਨਾ, ਜਮ੍ਹਾਂ ਕਰਨਾ। ਸੰਚਿਤ ਕਰਮ ਉਹਨਾਂ ਨੂੰ ਕਹਿੰਦੇ ਨੇ, ਉਹ ਕਰਮ ਜਿਹੜੇ ਸੰਚ ਸੰਚ ਕੇ। ਸੰਚਨ ਦਾ ਮਤਲਬ ਕੀ ਹੈ? ਜਿਵੇਂ ਇੱਕ ਸ਼ਹਿਦ ਦੀ ਮੱਖੀ ਫੁੱਲਾਂ ਦੇ ਵਿੱਚੋਂ ਬਿਲਕੁਲ ਥੋੜਾ ਥੋੜਾ ਸ਼ਹਿਦ ਇਕੱਠਾ ਕਰਦੀ ਰਹਿੰਦੀ, ਬੜੀ ਮਿਹਨਤ ਕਰਦੀ ਏ, ਤੇ ਉਸ ਸ਼ਹਿਦ ਨੂੰ, ਉਸ ਮਕਰੰਦ ਨੂੰ, ਉਸ ਸੁਗੰਧੀ ਨੂੰ ਇਕੱਠਿਆਂ ਕਰਕੇ ਆਪਣੇ ਉਸ ਛੱਤੇ ਤੇ ਲੈ ਕੇ ਚਲੀ ਜਾਂਦੀ ਹੈ ਉੱਥੇ ਜਿਹਦਾ ਸ਼ਹਿਦ ਬਣਦਾ ਹੈ। ਇਹ ਬਿਲਕੁਲ ਥੋੜਾ ਥੋੜਾ ਕਰਕੇ ਇਕੱਠਾ ਹੁੰਦਾ ਤੇ ਬਹੁਤ ਸਾਰਾ ਸ਼ਹਿਦ ਇਕੱਠਾ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਇਨ੍ਹਾਂ ਅੱਖਾਂ ਤੋਂ ਬਾਹਰ ਨਿਕਲ ਕੇ ਇਸ ਜ਼ੁਬਾਨ ਦੇ ਰਾਹੀਂ ਸਰੀਰ ਦੇ ਰਾਹੀਂ ਬਾਹਰੋਂ ਕਰਮਾਂ ਦਾ ਸ਼ਹਿਦ ਇਕੱਠਾ ਕਰਦਾ ਹੈ। ਉਹ ਥੋੜੇ ਥੋੜੇ ਇਕੱਠੇ ਕਰਕੇ ਅੰਦਰ ਜਮ੍ਹਾਂ ਕਰਦਾ ਰਹਿੰਦਾ। ਬੰਦੇ ਦੇ ਮਨ ਵਿੱਚ ਇੱਕ ਸਟੋਰ ਹੈ, ਇੱਕ ਥਾਂ ਹੈ, ਉਸ ਥਾਂ ਦੇ ਵਿੱਚ ਅਸੀਂ ਜਿਵੇਂ ਦਾ ਜੀਵਨ ਪਿੱਛੇ ਜੀਵਿਆ ਹੈ ਉਸ ਤਰ੍ਹਾਂ ਦੇ ਕਰਮ ਇਕੱਠੇ ਹੋਏ ਪਏ ਨੇ। ਪਿਛਲੇ ਜੀਵਨ ਵਿੱਚ ਅੱਜ ਤੋਂ ਜਿਹੜੇ ਅਸੀਂ ਪਹਿਲੇ ਸਾਲ ਜਿੰਦਾ ਰਹੇ ਹਾਂ ਜਾਂ ਪਿਛਲੇ ਜਨਮ ਕਹਿ ਲਈਏ, ਉਹਦੇ ਵਿੱਚ ਜਿਵੇਂ ਜਿਵੇਂ ਦਾ ਅਸੀਂ ਵੇਖਿਆ ਹੈ, ਸੁਣਿਆ ਹੈ, ਬੋਲਿਆ ਹੈ, ਸਪਰਸ਼ ਕੀਤਾ ਹੈ, ਖਾਧਾ ਪੀਤਾ ਹੈ, ਸੰਗਤ ਕੀਤੀ ਹੈ, ਪਹਿਨਿਆ ਹੈ, ਜਿਵੇਂ ਦੇ ਲੋਕਾਂ ਦੇ ਵਿੱਚ ਅਸੀਂ ਰਹੇ ਹਾਂ, ਉਨ੍ਹਾਂ ਸਾਰਿਆਂ ਦਾ ਆਪ ਮੁਹਾਰੇ ਇੱਕ ਤਰ੍ਹਾਂ ਦਾ ਇਕੱਠ ਸਾਡੇ ਮਨ ਵਿੱਚ ਇਕੱਠਾ ਹੋਇਆ ਪਿਆ ਹੈ। ਔਰ ਉਹ ਜਿਹੜਾ ਇਕੱਠ ਹੈ ਉਹਨੂੰ ਕਹਿੰਦੇ ਨੇ ਇਸ ਮਨੁੱਖ ਦਾ ਸੁਭਾਅ ਇਸ ਤਰ੍ਹਾਂ ਦਾ ਬਣ ਗਿਆ ਹੈ। ਇਹ ਸਾਡਾ ਅਸਲੀ ਸੁਭਾਅ ਨਹੀਂ ਜਿਹੜਾ ਹੁਣ ਸਾਡਾ ਸੁਭਾਅ ਚੱਲ ਰਿਹਾ, ਇਹ ਸੁਭਾਅ ਸਾਡਾ ਕਰਮਾਂ ਕਰਕੇ ਬਣਿਆ। ਅਸਲੀ ਸੁਭਾਅ ਉਦਣ ਪੈਦਾ ਹੁੰਦਾ ਹੈ ਜਿੱਦਣ ਰੱਬ ਕਿਰਪਾ ਕਰੇ ਤੇ ਨਾਮ ਨਾਲ ਸਾਰੇ ਕਰਮ ਦਗਦ ਹੋ ਜਾਣ, ਸੜ ਜਾਣ, ਅੰਤਸ਼ਕਰਨ ਸ਼ੁੱਧ ਹੋ ਜਾਏ। ਇਹ ਸਾਡਾ ਅਸਲੀ ਸੁਭਾਅ ਕੋਈ ਨਹੀਂ। ਜੇ ਨਾ ਸਮਝਣਾ ਵੀ ਅਸੀਂ ਇਸ ਤਰ੍ਹਾਂ ਦੇ ਹਾਂ ਜਿਵੇਂ ਦੇ ਹੁਣ ਹਾਂ, ਇਹ ਸਾਡਾ ਅਸਲੀ ਸਰੂਪ ਨਹੀਂ ਹੈ। ਇਹ ਤਾਂ ਬਿਲਕੁਲ ਪਾਲਿਸ਼ ਕੀਤੀ ਹੋਈ ਹੈ, ਆਪਣਾ ਤੇ ਸਾਡਾ ਮਨ ਕੰਮ ਹੀ ਨਹੀਂ ਕਰ ਰਿਹਾ। ਜਿਹੜਾ ਸਾਡਾ ਅਸਲੀ ਜੀਵਨ ਹੈ ਨਾ, ਰੱਬ ਦੀ ਅੰਸ਼ ਜਿਹੜੀ ਬਣੀ ਹੋਈ ਹੈ, ਉਹ ਤਾਂ ਸਾਡੇ ਕਰਮਾਂ ਦੀ ਮਿੱਟੀ ਦੇ ਥੱਲੇ ਦੱਬਿਆ ਹੋਇਆ ਹੈ ਔਰ ਉਹਨੂੰ ਪ੍ਰਗਟ ਕਰਨਾ ਹੀ ਧਰਮ ਦੀ ਸਾਧਨਾ ਹੈ। ਸ਼ਬਦ ਦੇ ਨਾਲ ਉਤੋਂ ਮੈਲ ਲਾਉਣੀ, ਮਨ ਦਿਓ ਲਾਉਂਦੇ ਜਾਣਾ, ਲਾਉਂਦੇ ਜਾਣਾ, ਸਹਿਜੇ ਸਹਿਜੇ ਲਾਉਂਦਿਆਂ ਲਾਉਂਦਿਆਂ ਇੱਕ ਦਿਨ ਸੁਭਾਅ ਦੇ ਵਿੱਚ ਕਈ ਚੇਂਜ ਆਉਣਗੇ, ਕਈ ਫਰਕ ਪੈਣਗੇ ਸੁਭਾਅ ਵਿੱਚ। ਧਾਰਮਿਕ ਮਨੁੱਖ ਦੇ ਜੀਵਨ ਦੇ ਵਿੱਚ ਕਈ ਸੁਭਾਅ ਪੈਦਾ ਹੁੰਦੇ ਨੇ, ਕਈ ਤਰ੍ਹਾਂ ਦੇ ਮਨ ਪੈਦਾ ਹੁੰਦੇ ਨੇ, ਕਦੀ ਮਨ ਸ਼ਰਧਾਲੂ, ਕਦੀ ਫਿਰ ਬੇਸ਼ਰਧਕ, ਕਦੀ ਮਨ ਟਿਕਦਾ, ਕਦੀ ਫਿਰ ਬੇਚੈਨ। ਉਹਦਾ ਕੀ ਕਾਰਨ ਹੈ? ਜਿਵੇਂ ਜਿਵੇਂ ਦੀਆਂ ਪੁਰਾਣੀਆਂ ਕਰਮ ਦੀਆਂ ਲੜੀਆਂ ਮਨ ਦੇ ਸਾਹਮਣੇ ਆਉਂਦੀਆਂ ਨੇ, ਮਨ ਉਸ ਤਰ੍ਹਾਂ ਦਾ ਸੁਭਾਅ ਧਾਰਨ ਕਰ ਜਾਂਦਾ ਹੈ। ਇਹ ਜਿਹੜਾ ਨਾਮ ਹੈ ਪ੍ਰਭੂ ਦਾ ਸਿਮਰਨ, ਇਹ ਉਤੋਂ ਸਾਡੇ ਸੁਭਾਅ ਨੂੰ ਤੋੜਦਾ ਜਿਹੜਾ ਪਹਿਲਾਂ ਦਾ ਬਣਿਆ ਹੋਇਆ। ਗੁਰੂ ਕਿਰਪਾ ਕਰੇ ਤੇ ਮਨੁੱਖ ਯਤਨ ਜਾਰੀ ਰੱਖੇ, ਸਾਧ ਸੰਗਤ ਕਰਦਾ ਰਹੇ ਤੇ ਗੁਰੂ ਕੀ ਹਜ਼ੂਰੀ ਵਿੱਚ ਹਾਜ਼ਰੀ ਭਰਦਾ ਰਹੇ, ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਗੁਰੂ ਕੇ ਸ਼ਬਦ ਦੀ ਕਮਾਈ ਕਰੇ, ਇੱਕ ਦਿਨ ਫਿਰ ਇਸ ਤਰ੍ਹਾਂ ਦਾ ਹੁੰਦਾ ਜਿੱਦਣ ਪੁਰਾਣਾ ਸੁਭਾਅ ਟੁੱਟ ਕੇ ਪਾਸੇ ਹੋ ਜਾਂਦਾ ਤੇ ਅੰਦਰੋਂ ਅਸਲੀ ਖਾਲਸ ਸੁਭਾਅ ਜਿਹੜਾ ਸਾਡਾ ਨਿੱਜੀ ਉਹ ਜਨਮ ਲੈਂਦਾ ਹੈ। ਉਹਨੂੰ ਕਹਿੰਦੇ ਨੇ ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਹੁਣ ਜਨਮ ਹੋਇਆ ਅਸਲੀ। ਇੱਕ ਜਨਮ ਸਾਡਾ ਸਰੀਰਕ ਤੌਰ ਤੇ ਹੋ ਚੁੱਕਾ ਹੈ ਤੇ ਸਾਡਾ ਆਪਣਾ ਜਨਮ ਅਜੇ ਕੋਈ ਨਹੀਂ ਹੋਇਆ। ਗੁਰਬਾਣੀ ਅਨੁਸਾਰ ਅਸੀਂ ਅਜੇ ਜਨਮ ਤੋਂ ਬਿਨਾਂ ਹਾਂ, ਸਰੀਰ ਨੇ ਜਨਮ ਲਿਆ ਹੈ, ਸਿਰਫ ਸਾਡੇ ਸਰੀਰ ਨੇ ਹੀ ਅਜੇ ਜਨਮ ਲਿਆ ਹੈ। ਅਜੇ ਦੂਸਰਾ ਜਨਮ ਜਿਹੜਾ ਅਸੀਂ ਲੈਣਾ ਉਹ ਨਹੀਂ ਲੈ ਸਕੇ। ਔਰ ਇਹ ਜਨਮ ਲੈਣ ਦਾ ਨਾਂ, ਜਨਮ ਲੈਣਾ ਹੀ ਸਾਡੀ ਪਰੇਸ਼ਾਨੀ ਹੈ ਜੀਵਨ ਦੇ ਵਿੱਚ। ਅਸੀਂ ਦੱਬੇ ਪਏ ਹਾਂ ਇਹਨਾਂ ਵਿਕਾਰਾਂ ਵਿੱਚ। ਸਤਿਗੁਰ ਕੈ ਜਨਮੈ ਗਵਨ ਮਿਟਾਇਆ, ਜਦੋਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਤੋਂ ਮਨ ਦੇ ਸਾਰੀ ਤਰ੍ਹਾਂ ਦੀ ਜਿਹੜੀ ਮੈਲ ਪਈ ਹੋਈ ਹੈ ਪੁਰਾਣੇ ਸੰਚਿਤ ਕਰਮਾਂ ਦੀ, ਕਿਉਂਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਔਰ ਇਹ ਮੈਲ ਲੈਂਦਿਆਂ ਦੌਰਾਨ ਜਿੰਨੀਆਂ ਵੀ ਘਟਨਾਵਾਂ ਜੀਵਨ ਵਿੱਚ ਵਾਪਰਦੀਆਂ ਨੇ, ਮਨ ਟਿਕੇ ਨਾ ਟਿਕੇ, ਮਨ ਕਾਲਾ ਪਏ ਜਾਂ ਮਨ ਰਸ ਵਿੱਚ ਜਾਏ, ਮਨ ਸ਼ਰਧਾਲੂ ਹੋਵੇ ਜਾਂ ਮਨ ਚਿੜਚਿੜਾ ਹੋਵੇ, ਇਹਨਾਂ ਗੱਲਾਂ ਦਾ ਬਿਲਕੁਲ ਖਿਆਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਇੱਕ ਸੰਘਰਸ਼ ਹੈ, ਇਹ ਇੱਕ ਲੜਾਈ ਹੈ ਜੀਵਨ ਦੀ, ਸੋਧਣ ਵਾਸਤੇ ਜੀਵਨ। ਇਹਦੇ ਵਿੱਚ ਜ਼ਰੂਰੀ ਨਹੀਂ ਕਿ ਅਸੀਂ ਸ਼ੁਰੂ ਕੀਤਾ, ਹੋ ਸਕਦਾ ਹੈ 6 ਮਹੀਨੇ ਸਾਲ ਮਨ ਟਿਕ ਜਾਏਗਾ, ਫਿਰ ਉਖੜ ਸਕਦਾ ਸਾਲ ਵਾਸਤੇ। ਜਿਵੇਂ ਇੱਕ ਜ਼ਿਮੀਦਾਰ ਬੋਰ ਕਰਦਾ ਨਾ ਜ਼ਮੀਨ ਦੇ ਅੰਦਰ, ਉਹਦੇ ਵਿੱਚ ਕਿਤੇ ਕਿਤੇ ਉਹ ਜਿਹੜੀ ਪਾਈਪ ਹੈ ਬੜੀ ਆਰਾਮ ਨਾਲ ਤੁਰੀ ਜਾਂਦੀ ਹੈ, ਕਿਉਂਕਿ ਮਿੱਟੀ ਹੁੰਦੀ ਹੈ, ਪਰ ਵਿੱਚ ਵਿੱਚ 2-2, 4-4 ਫੁੱਟ ਦੇ ਕੜ ਆ ਜਾਂਦੇ ਨੇ ਪੱਥਰ ਦੇ, ਜਿਹੜੇ ਉਸ ਪਾਈਪ ਨੂੰ ਬੋਰ ਨੂੰ ਥੱਲੇ ਨਹੀਂ ਜਾਣ ਦਿੰਦੇ। ਉਹਦੇ ਉੱਤੇ ਬੜੀ ਮੁਸ਼ਕਤ ਕਰਨੀ ਪੈਂਦੀ, ਬੜੀ ਮਿਹਨਤ, ਫਿਰ ਉਹ ਟੁੱਟਦੇ ਨੇ, ਫਿਰ ਥੱਲੇ ਪੋਲਾ ਥਾਂ ਆ ਜਾਂਦਾ, ਫਿਰ ਪਾਈਪ ਜਲਦੀ ਨੀਵਾਂ ਚਲਾ ਜਾਂਦਾ, ਸੰਭਾਵਨਾ ਫਿਰ ਕੋਈ ਨਾ ਕੋਈ ਪੱਥਰ ਅੱਗੇ ਆਏਗਾ, ਫਿਰ ਸਮਾਂ ਜ਼ਿਆਦਾ ਲੱਗੇਗਾ। ਇਸ ਤਰ੍ਹਾਂ ਜਿਹੜਾ ਨਾਮ ਹੈ ਇਹ ਅੰਦਰ ਦੇ ਕੜ ਤੋੜਦਾ ਜਾਂਦਾ ਹੈ, ਅੰਦਰ ਦੀਆਂ ਪਈਆਂ ਹੋਈਆਂ ਸਖਤੀਆਂ ਨੂੰ ਭੰਨਦਾ ਤੁਰਿਆ ਜਾਂਦਾ ਹੈ। ਤੇ ਕਬੀਰ ਜੀ ਨੇ ਇਸ ਖਜ਼ਾਨੇ ਨੂੰ ਪ੍ਰਗਟ ਹੋਣ ਦਾ ਇੱਕ ਸ਼ਬਦ ਉਚਾਰਨ ਕੀਤਾ, ਮੈਂ ਆਪ ਜੀ ਨਾਲ ਸਾਂਝਾ ਕਰਾਂ। ਉਨ੍ਹਾਂ ਨੇ ਉਦਾਹਰਣ ਦਿੱਤੀ ਹੈ, ਕਹਿਣ ਲੱਗੇ ਮੇਰੇ ਅਸਲੀ ਸੁਭਾਅ ਦੇ ਉੱਤੇ ਇੱਕ ਨਕਲੀ ਸੁਭਾਅ ਦਾ ਮਕਾਨ ਬਣਿਆ ਹੋਇਆ ਸੀ, ਬੜਾ ਵੱਡਾ ਮਹਿਲ, ਉਹਦੇ ਉੱਤੇ ਇੱਕ ਸ਼ਤੀਰ ਪਿਆ ਹੋਇਆ ਸੀ, ਉਹਦੇ ਵਿੱਚ ਇੱਕ ਪਾਣੀ ਦਾ ਭਾਂਡਾ ਭਰ ਕੇ ਪਿਆ ਹੋਇਆ ਸੀ ਕੜਾ, ਉਹਦੀ ਛੱਤ ਬੜੀ ਸਖਤ ਸੀ ਤੇ ਮੇਰਾ ਸੁਭਾਅ ਉਹਦੇ ਥੱਲੇ ਸੀ। ਕੀ ਹੋਇਆ? ਕਹਿਣ ਲੱਗੇ ਇੱਕ ਬੜੀ ਹਨੇਰੀ ਆਈ, ਉਸ ਗਿਆਨ ਦੀ ਹਨੇਰੀ ਦੇ ਨਾਲ ਮੇਰੇ ਮਨ ਦੇ ਉੱਤੇ ਪਏ ਹੋਏ, ਮੇਰੇ ਅਸਲੀ ਆਪੇ ਦੇ ਉੱਤੇ ਪਏ ਹੋਏ ਜਿਹੜੇ ਛੱਤ ਸਨ, ਉਹਨਾਂ ਦੀ ਛੱਤ ਉੱਡ ਗਈ। ਉਹ ਜਿਹੜਾ ਸ਼ਤੀਰ ਸੀ ਜਿਹਦੇ ਉੱਤੇ ਇਹ ਛੱਤ ਖੜੀ ਸੀ, ਉਹ ਵੀ ਟੁੱਟ ਕੇ ਥੱਲੇ ਡਿੱਗਾ, ਤੇ ਜਦੋਂ ਡਿੱਗਾ ਥੱਲੇ ਇੱਕ ਘੜਾ ਭਰਿਆ ਪਿਆ ਸੀ, ਉਹ ਵੀ ਟੁੱਟ ਗਿਆ। ਫਿਰ ਇਸ ਹਨੇਰੀ ਤੋਂ ਬਾਅਦ ਬੜੀ ਤੇਜ਼ ਬਾਰਿਸ਼ ਪਈ, ਬਾਰਿਸ਼ ਨੇ ਫਿਰ ਮੇਰਾ ਸਾਰਾ ਜੀਵਨ ਦਾ ਆਕਾਸ਼ ਧੋ ਦਿੱਤਾ, ਜਿਹੜੀ ਧੂੜ ਮਿੱਟੀ ਚੜੀ ਸੀ ਇਸ ਛੱਤ ਦੇ ਡਿੱਗਣ ਦੇ ਨਾਲ। ਤੇ ਫਿਰ ਕਹਿੰਦੇ ਸੂਰਜ ਚਮਕਿਆ, ਬੜਾ ਸਾਫ ਸੂਰਜ ਨਿਕਲਿਆ, ਸੂਰਜ ਦਾ ਅਰਥ ਸੀ ਮੇਰਾ ਅਸਲੀ ਸੁਭਾਅ ਪ੍ਰਗਟ ਹੋ ਗਿਆ, ਉਹਦੀਆਂ ਕਿਰਨਾਂ ਨਿਕਲ ਪਈਆਂ। ਕਬੀਰ ਜੀ ਦਾ ਇਹ ਸ਼ਬਦ, ਉਹ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਆਂਧੀ ਸ਼ਬਦ ਹਨੇਰੀ, ਇਹਨੂੰ ਪੰਜਾਬੀ ਵਿੱਚ ਹਨੇਰੀ ਕਹਿੰਦੇ ਨੇ। ਕਬੀਰ ਜੀ ਕਹਿੰਦੇ ਮੇਰੇ ਜੀਵਨ ਦੇ ਵਿੱਚ ਗਿਆਨ ਦੀ ਹਨੇਰੀ ਆਈ। ਕਿਹੜੇ ਗਿਆਨ ਦੀ? ਗੁਰੂ ਦੇ ਦਿੱਤੇ ਹੋਏ ਸ਼ਬਦ ਦੇ ਗਿਆਨ ਦੀ ਹਨੇਰੀ। ਇੱਥੇ ਗਿਆਨ ਦੇ ਅਰਥ ਕੋਈ ਇਹ ਨਾ ਸਮਝਣਾ ਵੀ ਅਸੀਂ ਤੁਸੀਂ ਖਬਰਾਂ ਇਕੱਠੀਆਂ ਕਰ ਲਓਗੇ। ਇੱਕ ਗੱਲ ਖਿਆਲ ਵਿੱਚ ਰੱਖਣਾ, ਧਰਮ ਕੋਈ ਪੱਤਰਕਾਰੀ ਨਹੀਂ ਹੈ ਵੀ ਇਹ ਚੀਜ਼ਾਂ ਅਸੀਂ ਇਕੱਠੀਆਂ ਖਬਰਾਂ ਇਕੱਠੀਆਂ ਕਰਾਂਗੇ, ਨਹੀਂ। ਇਹ ਗੁਰੂ ਕਿਰਪਾ ਕਰੇ ਗਿਆਨ ਦੇ ਅਰਥ ਸਾਨੂੰ ਸਮਝ ਵਿੱਚ ਆ ਜਾਣ। ਗੁਰਮਤ ਗਿਆਨ ਦੇ ਅਰਥ ਚੀਜ਼ਾਂ ਯਾਦ ਕਰਨਾ ਨਹੀਂ ਹੈ, ਖਿਆਲ ਕਰਨਾ, ਗੁਰਮਤ ਗਿਆਨ ਦੇ ਇਹ ਅਰਥ ਹੀ ਨਹੀਂ ਬਣਦੇ। ਜਿਵੇਂ ਕਿ ਅਸੀਂ ਸਿਖਾਇਆ ਹੈ ਇਹਨੂੰ ਗੁਰਮਤ ਗਿਆਨ ਕਹਿੰਦੇ ਨੇ। ਇਹ ਗਿਆਨ ਦਾ ਇੱਕ ਬਾਹਰਲਾ ਹਿੱਸਾ ਹੋ ਸਕਦਾ ਹੈ, ਗੁਰਬਾਣੀ, ਚੰਗੀਆਂ ਚੰਗੀਆਂ ਗੱਲਾਂ, ਇਤਿਹਾਸ ਦੀਆਂ, ਬੜੇ ਬੜੇ ਸਿਧਾਂਤ ਯਾਦ ਕਰ ਲੈਣੇ ਤੇ ਵਾਰ ਵਾਰ ਉਹਨਾਂ ਨੂੰ ਸੁਣਾਉਣਾ, ਗਿਆਨ ਦਾ ਇੱਕ ਹਿੱਸਾ ਜ਼ਰੂਰ ਹੈ। ਜਿਹਨੂੰ ਇਹ ਚੰਗੀ ਤਰ੍ਹਾਂ ਸਮਝ ਵਿੱਚ ਆਏ, ਯਾਦ ਹੋ ਜਾਏ, ਮੁਬਾਰਕ ਹੈ ਉਹਨੂੰ। ਪਰ ਗੁਰਮਤ ਗਿਆਨ ਦੇ ਅਰਥ ਨੇ ਜਦੋਂ ਬੰਦੇ ਦੀ ਮਤ ਦੇ ਉੱਤੋਂ ਬੰਦਾ ਆਪਣੀ ਮਤ ਛੱਡੇ ਤੇ ਗੁਰੂ ਅੱਗੇ ਕਹਿਦਾ ਮੈਨੂੰ ਕੁਝ ਨਹੀਂ ਆਉਂਦਾ, ਫਿਰ ਜਿਹੜੀ ਮਤ ਦੇ ਵਿੱਚੋਂ ਵਿਚਾਰਧਾਰਾ ਪੈਦਾ ਹੋਏਗੀ ਉਹਨੂੰ ਕਹਿੰਦੇ ਨੇ ਗੁਰਮਤ ਗਿਆਨ। ਕਬੀਰ ਜੀ ਕਹਿੰਦੇ ਰੱਬ ਦੇ ਪਿਆਰ ਦੀ ਗਿਆਨ ਦੀ ਹਨੇਰੀ ਆਈ ਮੇਰੇ ਜੀਵਨ ਵਿੱਚ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ। ਟਾਟੀ ਦਾ ਅਰਥ ਹੈ ਜਿਵੇਂ ਪੁਰਾਣੇ ਸਮੇਂ ਵਿੱਚ ਛੰਨਾ ਪਾਉਂਦੇ ਸਨ, ਉਹਦੇ ਉੱਤੇ ਜਿਹੜਾ ਛੱਤ ਪਾਉਂਦੇ ਸਨ ਉਹਨੂੰ ਟਾਟੀ ਕਹਿੰਦੇ ਸਨ, ਉਹ ਕਾਨਿਆਂ ਦੀ ਬੱਝੀ ਹੋਈ, ਘਾਹ ਆਦਿਕ ਦੀ ਬੱਝੀ ਹੋਈ। ਕਬੀਰ ਜੀ ਕਹਿੰਦੇ ਮੇਰੇ ਜੀਵਨ ਦੇ ਉੱਤੇ ਜਿਹੜੀ ਭਰਮ ਦੀ ਛੱਤ ਪਈ ਹੋਈ ਸੀ ਨਾ। ਭਰਮ ਦਾ ਅਰਥ ਕੀ ਹੁੰਦਾ ਹੈ? ਭਰਮ ਦਾ ਅਰਥ ਹੈ ਜਿਹੜੀ ਚੀਜ਼ ਸਾਹਮਣੇ ਹੈ ਜੋ ਉਹ ਹੈ ਉਹ ਨਾ ਦਿਸਣੀ ਹੋਰ ਕੁਝ ਦਿਸਣੀ, ਉਹਨੂੰ ਭਰਮ ਕਹਿੰਦੇ ਨੇ। ਜਿਵੇਂ ਸਾਹਮਣੇ ਰੱਸੀ ਪਈ ਏ ਸੱਪ ਦਿਸੇ, ਇਹਨੂੰ ਕਹਿੰਦੇ ਨੇ ਭਰਮ। ਅਸੀਂ ਸਾਹਮਣੇ ਵੇਖਾਂਗੇ, ਮੈਂ ਇੱਕ ਉਦਾਹਰਣ ਦੇ ਦਿਆਂ। ਸਾਹਮਣੇ ਇੱਕ ਸੇਬ ਪਿਆ ਹੈ, ਭਰਮ ਕਿਹਨੂੰ ਕਹਿੰਦੇ? ਥੋੜਾ ਜਿਹਾ ਬੇਨਤੀ ਕਰਨੀ ਚਾਹੁੰਦਾ। ਸਾਹਮਣੇ ਇੱਕ ਸੇਬ ਦਾ ਫਲ ਪਿਆ ਹੈ, ਇੱਕੋ ਹੀ ਪਿਆ ਹੈ, ਪੁੱਛਿਆ ਜਾਏ ਇਹ ਕਿੰਨੇ ਸੇਬ ਨੇ? ਬਾਹਰਲੀ ਦ੍ਰਿਸ਼ਟੀ ਭਰਮ ਵਾਲੀ ਕਹੇਗੀ ਇੱਕ ਸੇਬ ਹੈ, ਦਿਸੇਗਾ ਵੀ ਇੱਕ ਕਿਉਂਕਿ ਇੱਕ ਹੀ ਦਿਸ ਰਿਹਾ ਹੈ, ਪਰ ਪਤਾ ਹੈ ਇਹ ਭਰਮ ਹੈ, ਉਹ ਇੱਕ ਨਹੀਂ ਹੈ, ਉਹ ਸੇਬ ਇੱਕ ਨਹੀਂ, ਇਹ ਸਾਡਾ ਭਰਮ ਹੈ। ਉਹ ਦਿਸ ਰਿਹਾ ਹੈ, ਹੈ ਨਹੀਂ, ਜੋ ਕੁਝ ਦਿਸ ਪਏ ਉਹ ਹੁੰਦਾ ਨਹੀਂ ਅਸਲ ਵਿੱਚ। ਆ ਜਿਵੇਂ ਦਾ ਸਾਨੂੰ ਦਿਸ ਰਿਹਾ ਹੈ ਨਹੀਂ ਹੈ, ਜੋ ਵੀ ਸੰਸਾਰ ਵਿੱਚ ਦਿਸ ਰਿਹਾ। ਤੇ ਮੈਂ ਬੇਨਤੀ ਕਰਾਂ, ਜਿਸ ਗੁਰੂ ਦੇ ਦਰਬਾਰ ਵਿੱਚ ਬੈਠੇ ਹਾਂ, ਸ਼ਾਇਦ ਜਿਵੇਂ ਦਾ ਸਾਨੂੰ ਦਿਸ ਰਿਹਾ ਹੈ ਇਹ ਵੀ ਕੁਝ ਹੋਰ ਤਰ੍ਹਾਂ ਦਾ ਹੈ। ਜੇ ਇਹ ਇਸ ਤਰ੍ਹਾਂ ਦਾ ਹੀ ਹੁੰਦਾ ਤੇ ਸਾਰਿਆਂ ਨੂੰ ਇੱਕੋ ਜਿਹਾ ਦਿਸਦਾ। ਇੱਕ ਗੁਰਮੁਖ ਨੂੰ ਇਹ ਦਰਬਾਰ ਹੋਰ ਤਰ੍ਹਾਂ ਦਾ ਦਿਸ ਰਿਹਾ ਜਿਹਦੇ ਅੰਦਰ ਬਾਣੀ ਵਸੀ ਹੋਈ ਹੈ, ਇੱਕ ਹੋਰ ਬੰਦਾ ਉਹਨੂੰ ਇਹ ਦਰਬਾਰ ਹੋਰ ਤਰ੍ਹਾਂ ਦਾ ਦਿਸਦਾ, ਇੱਕ ਤੀਸਰਾ ਉਹਨੂੰ ਆਪਣੀ ਤਰ੍ਹਾਂ ਦਾ ਦਿਸ ਰਿਹਾ ਹੈ। ਕਿੰਨੇ ਲੋਕ ਨੇ ਜਿੰਨੀਆਂ ਅੱਖਾਂ ਨੇ ਉਨੀ ਤਰ੍ਹਾਂ ਦਾ ਦਰਬਾਰ, ਜਿਤਨੇ ਮਨੁੱਖ ਨੇ ਉਨੀ ਤਰ੍ਹਾਂ ਦਾ ਸੰਸਾਰ। ਤੇ ਫਿਰ ਇਹ ਸੰਸਾਰ ਇਨੀ ਤਰ੍ਹਾਂ ਦਾ ਹੈ? ਨਹੀਂ, ਸੰਸਾਰ ਤੇ ਇੱਕ ਹੀ ਹੈ ਨਾ। ਉਹ ਇੱਕ ਸੰਸਾਰ ਕਿਹੜਾ ਤੇ ਉਹ ਕਿਵੇਂ ਦਿਸੇਗਾ? ਉਹ ਦਿਸੇਗਾ ਗੁਰੂ ਦੀ ਦਿੱਤੀ ਹੋਈ ਅੱਖ ਨਾਲ, ਉਹ ਦਿਸੇਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਤੀ ਹੋਈ ਸਮਝ ਦੇ ਨਾਲ ਵੀ ਸੰਸਾਰ ਕਿਵੇਂ ਦਾ ਹੈ। ਇਹਨਾਂ ਅੱਖਾਂ ਨਾਲ ਦਿਸਦਾ ਹੋਇਆ ਸੰਸਾਰ ਜਿਵੇਂ ਦਾ ਸਾਨੂੰ ਦਿਸ ਰਿਹਾ ਇਸ ਤਰ੍ਹਾਂ ਦਾ ਹੈ ਨਹੀਂ ਹੈ, ਇਹ ਭਰਮ ਇਸ ਨੂੰ ਕਹਿੰਦੇ। ਇਹਦੇ ਹੋਰ ਵੀ ਉਦਾਹਰਣ ਦਿੱਤੇ ਜਾ ਸਕਦੇ ਨੇ। ਇੱਕ ਮਨੁੱਖ ਹੈ, ਇੱਕ ਆਦਮੀ ਹੈ 40 ਸਾਲ ਦਾ, ਉਹਦਾ ਇੱਕ ਸਾਹਮਣੇ ਪੁੱਤਰ ਖੜਾ ਹੈ, ਇੱਕ ਉਹਦਾ ਭਰਾ ਖੜਾ ਹੈ, ਇੱਕ ਉਹਦੀ ਪਤਨੀ ਖੜੀ ਹੈ, ਇੱਕ ਉਹਦੀ ਭੈਣ ਖੜੀ ਹੈ। ਉਹ ਬੰਦਾ ਤਾਂ ਇੱਕ ਹੈ ਨਾ, ਪਤਨੀ ਨੂੰ ਉਹ ਪਤੀ ਦਿਸਦਾ ਹੈ, ਭਰਾ ਨੂੰ ਉਹ ਪਤੀ ਨਹੀਂ ਦਿਸੇਗਾ। ਪਤਨੀ ਨੂੰ ਦਿਸਦਾ ਵੀ ਮੇਰਾ ਪਤੀ ਹੈ, ਪਰ ਭਰਾ ਨੂੰ ਪੁੱਛੋ ਇਹ ਤੇਰਾ ਪਤੀ ਹੈ, ਉਹ ਕਹਿੰਦਾ ਨਹੀਂ ਇਹ ਮੇਰਾ ਭਰਾ ਹੈ। ਪੁੱਤਰ ਨੂੰ ਪੁੱਛੋ ਇਹ ਤੇਰਾ ਭਰਾ ਹੈ, ਉਹ ਕਹਿੰਦਾ ਨਹੀਂ ਇਹ ਮੇਰਾ ਪਿਤਾ ਹੈ। ਫਿਰ ਉਹ ਕੌਣ ਹੋਇਆ? ਇਹ ਚਾਰੇ ਹੀ ਗਲਤ ਨੇ, ਇਹ ਖਿਆਲ ਰੱਖਣਾ। ਇਹ ਚਾਰੇ ਰਿਸ਼ਤੇ ਜਿਹੜੇ ਦਿਸ ਰਹੇ ਨੇ ਚਾਰੇ ਹੀ ਗਲਤ ਨੇ, ਨਾ ਉਹ ਪਤੀ ਹੈ, ਨਾ ਉਹ ਭਰਾ ਹੈ, ਨਾ ਉਹ ਪਿਤਾ ਹੈ, ਉਹ ਇਹ ਕੁਝ ਵੀ ਨਹੀਂ। ਇਹ ਉਹਨਾਂ ਦ੍ਰਿਸ਼ਟੀਆਂ ਕਰਕੇ ਦਿਸ ਰਹੇ ਨੇ, ਜਿਹੜੀਆਂ ਦ੍ਰਿਸ਼ਟੀਆਂ ਨੇ, ਜਿਵੇਂ ਦਾ ਮਨੁੱਖ ਅੱਗੇ ਵੇਖ ਰਿਹਾ ਉਹਨੂੰ ਜਿਹੜੇ ਢੰਗ ਦੇ ਨਾਲ, ਇਹ ਉਹਦਾ ਇੱਕ ਰੂਪਾਂਤਰਿਤ ਵਾਪਸੀ ਹੈ, ਜਿਵੇਂ ਉਹ ਦੇਖ ਰਹੇ ਨੇ ਉਸ ਤਰ੍ਹਾਂ ਦਾ ਦਿਸਦਾ। ਇਹ ਭਰਮ ਹੈ, ਇਹ ਮਾਇਆ ਦਾ ਪ੍ਰਭਾਵ ਹੈ। ਉਹ ਅਸਲ ਵਿੱਚ ਕੌਣ ਹੈ? ਉਹ ਇਹਨਾਂ ਵਿੱਚੋਂ ਚਾਰੇ ਨਹੀਂ, ਉਹ ਅਸਲ ਵਿੱਚ ਇੱਕ ਮਨੁੱਖ ਹੈ, ਸਿਰਫ ਇੱਕ ਆਦਮੀ ਹੈ। ਉਹ ਚਾਰੇ ਚੀਜ਼ਾਂ ਕਿਉਂ ਦਿਸ ਰਹੀਆਂ ਨੇ? ਕਿਉਂਕਿ ਚਾਰ ਤਰ੍ਹਾਂ ਦੇ ਲੋਕ ਵੱਖਰੀ ਵੱਖਰੀ ਦ੍ਰਿਸ਼ਟੀ ਨਾਲ ਉਹਨੂੰ ਦੇਖ ਰਹੇ ਨੇ। ਇਸ ਲਈ ਗੁਰੂ ਸਾਹਿਬ ਕਹਿੰਦੇ ਨੇ ਭਰਮ ਕਿਹਨੂੰ ਕਿਹਾ ਜਾਂਦਾ ਹੈ? ਜੋ ਇਹ ਜਾਣੋ ਸੋ ਇਹ ਨਾਹੀਂ। ਇਹ ਜਿਵੇਂ ਦਾ ਸੰਸਾਰ ਤੁਹਾਨੂੰ ਦਿਸ ਰਿਹਾ, ਇਹ ਸੰਸਾਰ ਇਸ ਤਰ੍ਹਾਂ ਦਾ ਹੈ ਨਹੀਂ। ਸੰਸਾਰ ਕਿਵੇਂ ਦਾ ਹੈ? ਸਤਿਗੁਰੂ ਨੂੰ ਪੁੱਛ ਲੈਣਾ। ਸਤਿਗੁਰੂ ਇਹਦੀ ਬੜੀ ਲੰਬੀ ਵਿਆਖਿਆ ਕਰਦੇ ਨੇ, ਇਹ ਕਿਵੇਂ ਦਾ ਹੈ ਸੰਸਾਰ। ਖੈਰ, ਜਿਹੜਾ ਮੇਰਾ ਵਿਸ਼ਾ ਹੈ, ਮੈਂ ਉਧਰ ਤੁਰਨ ਦਾ ਯਤਨ ਕਰਾਂ। ਭਰਮ ਕਿਹਨੂੰ ਕਹਿੰਦੇ ਨੇ? ਉਹ ਭਰਮ ਦੀ ਛੰਨ ਟੁੱਟ ਗਈ, ਕਬੀਰ ਜੀ ਕਹਿੰਦੇ ਨੇ, ਛੱਤ ਟੁੱਟ ਗਈ ਭਰਮ ਦੀ। ਭਰਮ ਕਹਿੰਦੇ ਨੇ ਜੈਸਾ ਮਾਨੀਆ ਹੋਏ ਨਾ ਤੈਸਾ। ਕਬੀਰ ਜੀ ਕਹਿੰਦੇ ਜਦੋਂ ਗਿਆਨ ਦੀ ਹਨੇਰੀ ਆਈ ਗੁਰੂ ਕੇ ਸ਼ਬਦ ਦੀ, ਤੇ ਉਸ ਹਨੇਰੀ ਦੇ ਨਾਲ ਮੇਰੀਆਂ ਅੱਖਾਂ, ਮੇਰੇ ਮਨ ਦੇ ਉੱਤੇ ਅਗਿਆਨ, ਅਵਿਦਿਆ ਤੇ ਭਰਮ ਦਾ ਪਿਆ ਹੋਇਆ ਛੱਤ ਇਕਦਮ ਟੁੱਟਿਆ, ਤੇ ਮੈਂ ਉਸ ਜਦੋਂ ਟੁੱਟਣ ਤੋਂ ਬਾਅਦ ਸੰਸਾਰ ਨੂੰ ਵੇਖਿਆ ਤੇ ਹੈਰਾਨ ਹੋ ਗਿਆ। ਇਹ ਤੇ ਜਗਤ ਹੋਰ ਤਰ੍ਹਾਂ ਦਾ ਸੀ, ਮੈਂ ਇਹਨੂੰ ਸਾਰੀ ਉਮਰ ਹੋਰ ਤਰ੍ਹਾਂ ਦਾ ਦੇਖਦਾ ਰਿਹਾ। छत टुट गई। सब है उडानी भ्रम की टाटी, रहे ना माया बांधी, जेड़ी माया दे नालो बजी हुई सी रस्सियां दे नाल। दो चिते की दोए थून गिरानी, थून दा अर्थ हुंदा है थम। मन विच जेड़ियां दो चिती दियां दो थम खड़े हुए सन, जिन्हां ने मेरे असली सुभाव नूं असली खजाने नूं दबिया होया सी, इस हनेरी दे नालो दोवें थम भी डिग पए, जिन्हां ने छत खड़ा कीता होया सी। दो चिते, दो चितेदार थे, मन मनदा भी है ते नहीं भी मनदा, अंदर शौक भी है ते अंदर शक भी है, उन्हूं कहिंदे दो चितापन। जी भी करदा भी सुन लईए, पर विच विच हंकार कहिंदा भी ये गल्लां कोई ठीक नहीं लगदियां, उन्हूं कहिंदे दो चिते। गुरु दी गल सुनन नूं मन करदा भी है, पर विच विच अंदरों अंदरों कट्टी भी जांदा, कैंची भी रखी हुई कोल, भई आ इन्ने कु विचार ठीक नहीं, आ इन्ने कु विचार ठीक ने। इनू कहिंदे दो चिते, दुबदा दुबदा अछत नहि परम पद पावई। कबीर जी कहिंदे दो चिते की दोए थून गिरानी, और ए उना चिर दो चिता बनिया रहेगा जिन्ना चिर ज्ञान दी नाम दी हनेरी ना आई जीवन विच। कोई भी पढ़िया लिखिया ज्ञान, कोई भी सिखिया होया ज्ञान इस दो चिते नू नहीं तोड़ सकेगा। दो चिते की दो थून गिरानी, ते जदों ओ दोवे थम डिगे दुबदा दे। मोह बलेंडा, बलेंडे दा अर्थ है शतीर, जिन्हू आपां बीम कहिए। मोह दा जिहड़ा शतीर सी ओह भी डिग पिया। त्रिश्ना शान परी धर उपर, त्रिश्ना दी छन सारी डिग पई, जिन्हें मेरे असली खजाने नू दबिया होया सी जिहड़ी बेनती कर रहा। त्रिश्ना तिसना छान परी धर उपर, जदों ओ सारी छन डिगी ना, ते अंदर एक दुरमत भांडा फूटा, एक बड़ा वड्डा भांडा जिहड़ा दुरमत दे नाल भर के रखिया होया सी, जिहड़ी भैड़ी मत अंदर सी ओह भी टुट गया, ओह पानी डुल गया सारा दुरमत दा। दुरमत भांडा फूटा, हुण ज्ञान ने जदों सारा कुछ तोड़ दिता ना, आंधी पाछै जो जल बरखै फिर मीह पैंदा है। पूरा प्रेम बाद विच आउंदा, पहला थोड़ा जी औखियाई है धर्म दे जीवन विच, पहला हनेरी आउंदी है फिर बारिश आउंदी है। बारिश दा अर्थ परमात्मा दा प्रेम, बारिश दा अर्थ परमात्मा दा अंदर वैराग। फिर कबीर जी कहिंदे प्रेम दा मीह पिया, आंधी पाछै जो जल बरखै तै तेरा जन पीना। हुण जन निकलिया विचों जिहड़ा थले दबिया होया सी विचारा, अपना असली स्वरूप ओ निकलिया थल्यों, उत्तों सारा कुछ टुट गया, बीमारियां जिहड़ियां आ जिहड़ा असीं खजाने कट्ठे कीते होए ना पुराने कर्मां दे, ए भन तोड़ कर दित्ती नाम ने। तुसीं बाणी विच गुरु नूं इक शब्द दे नाल तरजीह दित्ती हुई पढ़ोगे, भन्नण घड़न समरथ, गुरु भन्नण वाला है, भन्नदा है, तोड़दा है, कट वड कर दिंदा है, पुराने सारे सुभा नूं वड्डदा है। गुरु नूं की समझना है, गुरु पुराने सुभा नूं वड्डन वाले ने, कट्टन वाले ने। जिस वक्त ए सारा पुराना सुभा टुट गया ते ओदे विचों निकलिया फिर असली मनुख, इंसान जिहड़ा साडा असली स्वरूप है ओ बाहर आ गया। आंधी पाछै जो जल वरखै ते तेरा जन पीना, कबीर कहिंदे मेरा अंदरला भिज गया उहदे नाल। कहो कबीर मन भया परगासा, हुण प्रकाश बाहर आ गया जिहड़ा दबिया होया सी थले मन विच। बस इस प्रकाश नूं प्रगट करन वास्ते आपां गुरु कोल आए आ, भई उत्तों बीमारी लै जाए सारी, इधर उधर दा जिहड़ा उत्ते चिंबड़िया होया गंध ए इह धुप जाए, ते अंदरों प्रकाश जिहड़ा दीवा लगातार बल रहा परमात्मा दे प्रेम दा, उहदी लो बाहर आ जाए, ते बंदे नूं तुरन दी जाच आ जाए, बंदे नूं जिंदगी जिउण दी जाच आ जाए, उस लो विच बंदे दा जीवन सफल हो जाए। इह तां जे धर्म, जे कोई पुछे ना बई इह तुसीं क्यों धर्मी बणे हो, ते साडे कोल उहदा जवाब होना चाहीदा बई साडे अंदर कोई प्रकाश है, पर ओह साडे पुराने संचित कर्मां ने ते साडी होमै ने उहनूं दबिया होया उत्तों, असीं ओह दबी होई जिहड़ी चीज उहनूं प्रगट करना, बाहर कढ़ना, उपरों मिट्टी नूं लाउणा, ਇਸ ਲਈ ਫਰੀਦ ਜੀ ਨੇ ਕਿਹਾ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਆਂਦੀ ਪਾਤਸ਼ਾਹ ਜੋ ਜਲ ਵਰਖ ਹੈ ਤੇ ਤੇਰਾ ਜਨ ਪੀਨਾ, ਕਹੋ ਕਬੀਰ ਮਨ ਭਇਆ ਪਰਗਾਸਾ, ਉਹਦਾ ਭਾਣ ਜਬ ਚੀਨਾ। ਉਸ ਨਿਕਲਦੇ ਹੋਏ ਸੂਰਜ ਨੂੰ ਵੇਖਿਆ, ਉਹਦੀਆਂ ਕਿਰਨਾਂ ਬੜੀਆਂ ਆਨੰਦ ਦੇਣ ਵਾਲੀਆਂ ਸਨ। ਜੀਵਨ ਦੇ ਵਿੱਚ ਪ੍ਰਭੂ ਦੇ ਨਾਮ ਦਾ ਸੂਰਜ, ਉਹਦੇ ਪ੍ਰੇਮ ਦੀਆਂ ਕਿਰਨਾਂ ਨਿਕਲੀਆਂ, ਫਿਰ ਪਤਾ ਲੱਗਾ ਵੀ ਜ਼ਿੰਦਗੀ ਹੈ ਕੀ ਸੀ, ਜੀਵਨ ਕੀ ਸੀ। ਅੱਜ ਤੱਕ ਤੇ ਆਪਾਂ ਕਿੰਨਾ ਕਿੰਨਾ ਭਾਰ ਚੁੱਕ ਕੇ ਤੁਰ ਰਹੇ ਹਾਂ, ਇਸ ਭਾਰ ਨੂੰ ਹਟਾਉਣਾ ਹੀ ਜੀਵਨ ਹੈ। ਇਸ ਲਈ ਜੀਵਨ ਦੇ ਅੰਦਰ ਸੰਚਿਤ ਕਰਮ ਦਾ ਖਜ਼ਾਨਾ ਹੈ ਸਾਡੇ ਕੋਲ। ਪਿਛਲੇ ਭਾਰ ਜਿਵੇਂ ਦੇ ਅਸੀਂ ਕਰਮ ਕੀਤੇ ਨੇ, ਅੱਜ ਸਾਡਾ ਸੁਭਾਅ ਉਸ ਤਰ੍ਹਾਂ ਦਾ ਹੈ। ਇਹ ਸੁਭਾਅ ਅਸਲੀ ਨਹੀਂ ਹੈ, ਇਹ ਉਹਨਾਂ ਕਰਮਾਂ ਕਰਕੇ ਪਿਆ ਹੋਇਆ ਹੈ। ਜਿਉਂ ਜਿਉਂ ਗੁਰੂ ਕਾ ਸ਼ਬਦ ਇਹਨਾਂ ਕਰਮਾਂ ਨੂੰ ਕੱਟੇਗਾ, ਸਹਿਜੇ ਸਹਿਜੇ ਇਹ ਕਰਮ ਘੱਟ ਹੋਣਗੇ, ਤੇ ਜਿਉਂ ਜਿਉਂ ਇਹ ਕਰਮ ਹਟਣਗੇ, ਫਿਰ ਅੰਦਰੋਂ ਅਸਲੀ ਇਨਸਾਨੀ ਸੁਭਾਅ ਪੈਦਾ ਹੋਏਗਾ, ਮਨੁੱਖ ਦਾ ਆਪਣਾ ਸੁਭਾਅ ਪ੍ਰਗਟ ਹੋਏਗਾ। ਅਜੇ ਤੇ ਬੜੇ ਬੜੇ ਪਸ਼ੂ ਸਾਡੇ ਵਿਚੋਂ ਬੋਲਦੇ ਨੇ। ਗੁਰੂ ਸਾਹਿਬ ਨੇ ਬਾਣੀ ਵਿਚ ਤਾਂ ਹੀ ਕਿਹਾ ਨਾ, ਕਿੰਨੇ ਤਰ੍ਹਾਂ ਦੇ ਪਸ਼ੂ ਸਾਡੇ ਸਰੀਰ ਵਿਚ ਕੰਮ ਕਰ ਰਹੇ ਨੇ। ਅਜੇ ਮਨੁੱਖਤਾ ਦੇ ਅੰਦਰ ਦੱਬੀ ਪਈ ਹੈ, ਉਹਨਾਂ ਪਸ਼ੂਆਂ ਦੇ ਥੱਲੇ ਹੈ। ਜਦੋਂ ਇਕੱਲਾ ਇਕੱਲਾ ਕਰਕੇ ਸਾਡੇ ਵਿਚੋਂ ਇਕ ਇਕ ਕਰਕੇ ਪਸ਼ੂ ਮਰ ਜਾਏ, ਕਬੀਰ ਸਾਹਿਬ ਰਵਿਦਾਸ ਜੀ ਮਰੇ ਹੋਏ ਪਸ਼ੂ ਢੋਂਦੇ ਸਨ, ਉਹਨਾਂ ਦੀ ਖੱਲ ਲਾਉਂਦੇ ਸਨ। ਕੋਈ ਜਗਿਆਸੂ ਆਇਆ, ਉਹਨੇ ਕਿਹਾ, ਭਗਤ ਜੀ ਤੁਸੀਂ ਬਹੁਤ ਉੱਤਮ ਹੋ, ਪਰ ਜਿਹੜੀ ਕਾਰ ਤੁਹਾਨੂੰ ਮਿਲੀ ਹੈ ਨਾ, ਮਰੇ ਹੋਏ ਪਸ਼ੂ ਢੋਣੇ, ਇਹ ਉਹਨਾਂ ਨੇ ਆਪ ਲਿਖਿਆ, ਮਰੇ ਹੋਏ ਪਸ਼ੂ ਢੋਂਦੇ ਰਹੇ ਨੇ ਕਬੀਰ ਰਵਿਦਾਸ ਜੀ। ਰਵਿਦਾਸ ਢਵੰਤਾ ਢੋਰ, ਇਹ ਗੁਰੂ ਸਾਹਿਬ ਨੇ ਵੀ ਲਿਖਿਆ, ਢੋਰ ਦਾ ਅਰਥ ਹੈ ਮਰੇ ਹੋਏ ਪਸ਼ੂ। ਉਹ ਪੁੱਛ ਬੈਠਾ ਵੀ ਤੁਸੀਂ ਮਰੇ ਹੋਏ ਪਸ਼ੂ ਵੀ ਢੋਂਦੇ ਹੋ, ਅੱਜ ਖਾਲੀ ਸਨ, ਨਹੀਂ ਸੀ ਕਿਸੇ ਦੇ ਗਏ। ਰਵਿਦਾਸ ਜੀ ਕਹਿੰਦੇ ਨੇ, ਸੱਜਣਾ ਮੈਂ ਢੋਨਾ ਵਾਂ ਤੇ ਤੂੰ ਵੀ ਢੋਇਆ ਕਰ। ਉਹ ਕਿਸੇ ਉੱਚੀ ਜਾਤ ਦਾ ਹੋਣਾ, ਜਾਤ ਦੀਆਂ ਵੀ ਬਹੁਤ ਸਾਰੀਆਂ ਬਿਮਾਰੀਆਂ ਨੇ, ਇਹ ਖਿਆਲ ਦੇਣਾ, ਥੋੜੀ ਜਿਹੀ ਬੇਨਤੀ ਕਰਾਂ। ਆ ਜਾਤ ਦੀ ਵੀ ਬੜੀ ਸਾਰੀ ਵੱਡੀ ਪੰਡ ਬੰਨ ਕੇ ਅਸੀਂ ਸਿਰ ਤੇ ਰੱਖੀ ਹੋਈ ਹੈ, ਮੈਂ ਇਸ ਜਾਤ ਦਾ ਵਾਂ, ਤੂੰ ਇਸ ਜਾਤ ਦਾ ਹੈ। ਔਰ ਖਿਆਲ ਰੱਖਣਾ, ਗੁਰੂ ਦਾ ਅਰਥ ਹੈ, ਗੁਰੂ ਕੋਲ ਆਉਣ ਦਾ ਮਤਲਬ ਹੈ ਮਨ ਵਿੱਚੋਂ ਬਿਮਾਰੀਆਂ ਕੱਢਣੀਆਂ, ਲਾਉਣੀਆਂ ਨਹੀਂ। ਇਹਦੇ ਨਾਲ ਹੋਰ ਦੋ ਚਾਰ ਪੰਡਾਂ ਬਣ ਲਈਆਂ ਸੀ। ਇਸ ਕਰਕੇ ਇਹ ਸਿੱਖੀ ਨਹੀਂ। ਠੀਕ ਹੈ, ਜਾਤ ਦੇ ਅਰਥ ਇੱਕ ਹੈ, ਜਾਤ ਦਾ ਅਰਥ ਹੈ ਬੰਦੇ ਦੀ ਨਿਸ਼ਾਨੀ ਵੀ ਉਹ ਕੌਣ ਹੈ। ਜਾਤ ਦਾ ਸਿਰਫ ਇਹਨਾਂ ਹੈ, ਗੁਰਬਾਣੀ ਵਿੱਚ ਸ਼ਬਦ ਆਇਆ, ਜਾਤ ਮਹਿ ਜੋਤ, ਜੋਤ ਮਹਿ ਜਾਤਾ। ਜਾਤ ਸਿਰਫ ਉਹਨੂੰ ਕਹਿੰਦੇ ਨੇ ਜਿਹੜੀ ਬੰਦੇ ਦੇ ਸੁਭਾਅ ਨੂੰ ਪ੍ਰਗਟ ਕਰੇ, ਉਹਦੀ ਇੱਕ ਨਿਸ਼ਾਨੀ ਏ, ਉਹਦਾ ਇੱਕ ਰੈਂਕ ਏ। ਔਰ ਜਦੋਂ ਬੰਦਾ ਇਹਦਾ ਹੰਕਾਰ ਕਰਨਾ ਸ਼ੁਰੂ ਕਰਦਾ, ਸਮਝੋ ਉਹਦੇ ਜੀਵਨ ਦੇ ਵਿੱਚ ਰੁਕਾਵਟ ਆ ਗਈ। ਤੇ ਗੁਰੂ ਸਾਹਿਬ ਨੇ ਤੇ ਸਪਸ਼ਟ ਕਿਹਾ ਵੀ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚੱਲੈ ਬਹੁਤ ਵਿਕਾਰਾ, ਇਹਨੂੰ ਛੱਡ ਦੇ। ਇਸ ਲਈ ਉਹ ਸੱਜਣ ਕੋਈ ਥੋੜਾ ਜਿਹਾ ਹੋਏਗਾ ਰੋਟੀ ਪਾਣੀ ਛਕਣ ਵਾਲੇ ਪਰਿਵਾਰਾਂ ਵਿੱਚੋਂ, ਉਹਨੂੰ ਨਹੀਂ ਸੀ ਕੰਮ ਕਰਨਾ ਪੈਂਦਾ ਹੈ। ਰਵਿਦਾਸ ਜੀ ਨੂੰ ਕਹਿਣ ਲੱਗਾ, ਮਰੇ ਹੋਏ ਪਸ਼ੂ ਢੋਂਦੇ ਹੋ। ਰਵਿਦਾਸ ਜੀ ਕਹਿੰਦੇ, ਤੂੰ ਵੀ ਢੋਇਆ ਕਰ, ਤੇਰੇ ਨਹੀਂ ਮਰੇ ਅਜੇ, ਆਪਣੇ ਪਸ਼ੂ ਢੋ ਜਿਹੜੇ, ਜੇ ਉਹ ਮਰ ਜਾਣ ਤਾਂ ਕਿਤੇ। ਉਹ ਬੜਾ ਹੈਰਾਨ ਹੋ ਗਿਆ, ਕਿਉਂਕਿ ਭਗਤਾਂ ਦੀ ਭਾਸ਼ਾ ਬੜੀ ਹੋਰ ਹੁੰਦੀ ਹੈ, ਉਹ ਇੱਕ ਵਾਰੀ ਤਾਂ ਸਮਝ ਵਿਚ ਹੀ ਨਹੀਂ ਆਉਂਦੀ, ਹਿਲਾ ਦਿੰਦੀ ਵੀ ਇਹ ਕਿੱਥੋਂ ਆ ਰਹੀ ਭਾਸ਼ਾ ਸਾਰੀ। ਤੂੰ ਕਦੀ ਨੀ ਮਰੇ ਹੋਏ ਪਸ਼ੂ ਢੋਏ? ਕਹਿਣ ਲੱਗੇ, ਨਹੀਂ ਨਹੀਂ, ਸਾਨੂੰ ਤਾਂ ਲੋੜ ਹੀ ਨੀ ਪੈਂਦੀ, ਅਸੀਂ ਤੇ ਹੋਰ ਕੰਮ ਕਰਨੇ ਆ, ਸਾਨੂੰ ਇਸ ਕੰਮ ਦੀ ਲੋੜ ਹੀ ਨਹੀਂ। ਰਵਿਦਾਸ ਜੀ ਕਹਿੰਦੇ ਨੇ, ਜਿਹੜੀ ਤੂੰ ਚੀਜ਼ ਸਿੱਖਣ ਆਇਆ ਨਾ, ਭਗਤੀ ਕਰਨੀ, ਮੈਂ ਰੱਬ ਨੂੰ ਮਿਲਣਾ, ਜੇ ਰੱਬ ਨੂੰ ਮਿਲਣਾ ਹੀ ਤੇ ਉਹਦੇ ਤੋਂ ਪਹਿਲਾਂ ਤੈਨੂੰ ਕਈ ਮਰੇ ਹੋਏ ਪਸ਼ੂ ਢੋ ਕੇ ਬਾਹਰ ਕੱਢਣੇ ਪੈਣੇ। ਕਿੱਥੋਂ? ਕਹਿਣ ਲੱਗੇ, ਜਿਹੜੇ ਤੇਰੇ ਅੰਦਰ ਬੈਠੇ ਹੋਏ ਨੇ। ਮੇਰੇ ਅੰਦਰ ਕੋਈ ਪਸ਼ੂ ਨਹੀਂ ਬੈਠਾ ਹੋਇਆ। ਰਵਿਦਾਸ ਜੀ ਕਹਿੰਦੇ, ਤੂੰ ਅੰਦਰ ਗਿਆ ਹੀ ਨਹੀਂ ਫਿਰ ਅਜੇ, ਤਾਂ ਨਹੀਂ ਤੈਨੂੰ ਦਿਸੇ, ਜਦੋਂ ਜਾਏਗਾ ਨਾ ਦਿਸ ਪੈਣਗੇ, ਤੈਨੂੰ ਸਪਸ਼ਟ ਪਤਾ ਲੱਗ ਜਾਏਗਾ ਅੰਦਰ ਕਿੰਨੇ ਪਸ਼ੂ ਬੋਲ ਰਹੇ ਨੇ। ਲੱਭ ਕੁੱਤਾ, ਇਹ ਕੁੱਤਾ ਬੈਠਾ ਹੋਇਆ ਅੰਦਰ ਸਰੀਰ ਦੇ, ਲੋਭ ਦਾ, ਲੱਭ ਦਾ, ਖਾਣ ਪੀਣ ਦਾ ਲਾਲਚ ਜਿਹੜਾ, ਜਿਵੇਂ ਕੁੱਤੇ ਨੂੰ ਜਿੰਨਾ ਚਿਰ ਮਰਜ਼ੀ ਖਵਾਓ ਫਿਰ ਜੀਭ ਮਾਰਦਾ ਹੈ। ਇਹ ਵਾਸ਼ਨਾ ਦਾ ਹਾਥੀ, ਇਹ ਲੋਭ ਦਾ ਕੁੱਤਾ, ਇਹ ਹੰਕਾਰ, ਇਹ ਸਾਰੇ ਪਸ਼ੂ ਨੇ। ਰਵਿਦਾਸ ਜੀ ਨੇ ਕਿਹਾ, ਰੱਬ ਕਰੇ ਤੇਰੇ ਅੰਦਰ ਬੱਝੇ ਹੋਏ 5-7 ਡੰਗਰ ਪਸ਼ੂ ਮਰਨ, ਤੇ ਤੂੰ ਫਿਰ ਉਹਨਾਂ ਮਰਿਆ ਹੋਇਆ ਨੂੰ ਬਾਹਰ ਕੱਢ ਕੇ ਆਏ। ਜਦੋਂ ਸਾਰੇ ਪਸ਼ੂ ਮਰ ਗਏ ਉਦੋਂ ਤੈਨੂੰ ਪਤਾ ਲੱਗੇਗਾ ਬੰਦਾ ਕੀ ਹੁੰਦਾ ਹੈ। ਅਜੇ ਤੇ ਪਸ਼ੂ ਹੀ ਅੰਦਰ ਜਾਂਦੇ ਫਿਰਦੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਸਰੀਰ ਬੰਦੇ ਵਾਲਾ, ਅੰਦਰ ਪਸ਼ੂ ਨੇ ਬਹੁਤ ਸਾਰੇ। ਤੇ ਜਿੱਦਣ ਇਹ ਮਰੇ ਤਬਦੀਲੀ ਆਈ ਤੇ ਕਬੀਰ ਜੀ ਨੇ ਕਿਹਾ, ਫੀਲ ਰਬਾਬੀ, ਫੀਲ ਦਾ ਅਰਥ ਹੈ ਹਾਥੀ ਮਰ ਗਿਆ। ਹੁਣ ਅੰਦਰ ਹਾਥੀ ਸੀ, ਹਾਥੀ ਦਾ ਅਰਥ ਹੰਕਾਰ ਮਰ ਗਿਆ, ਉਹ ਰਬਾਬੀ ਬਣ ਗਿਆ। ਫੀਲ ਰਬਾਬੀ ਬਲਦ ਪਖਾਵਜ, ਬਲਦ ਸੀ ਅੰਦਰ ਇੱਕ ਸੁਸਤੀ ਨਾਲ ਭਰਿਆ ਹੋਇਆ, ਆਲਸ ਨਾਲ। ਉਹ ਬਸ ਇਹ ਸਰੀਰ ਦਾ ਹੀ ਸੋਚਦਾ ਰਹਿੰਦਾ ਸੀ, ਇਹਨੂੰ ਕਿੰਨਾ ਕੁ ਥਕੇਵਾ ਹੋ ਗਿਆ। ਉਹ ਵਿੱਚ ਵਿੱਚ ਅੰਦਰ ਬਲਦ ਕਹਿੰਦਾ ਰਹਿੰਦਾ ਸੀ, ਆਰਾਮ ਕਰੀਏ, ਤਾਂ ਲੋਕ ਇਸੇ ਤਰ੍ਹਾਂ ਹੀ ਲੱਗੇ ਰਹਿੰਦੇ ਨੇ। ਇਹਨਾਂ ਦੀਆਂ ਕਹਾਣੀਆਂ ਕਦੀ ਖਤਮ ਹੋਣੀਆਂ ਨੇ। ਇਹ ਉਹ ਆਲਸੀ ਬਲਦ ਅੰਦਰ ਬੈਠਾ ਹੋਇਆ ਸੀ। ਫੀਲ ਰਬਾਬੀ ਬਲਦ ਪਖਾਵਜ, ਕੌਆ ਤਾਲ ਬਜਾਵੇ, ਕਾਂ ਵੀ ਮਰ ਗਿਆ ਅੰਦਰੋਂ। ਪੈਰ ਚੋਦਣਾ ਗਧਾ ਨਾਚੈ, ਅੰਦਰ ਇੱਕ ਗਧਾ ਸੀ, ਉਹ ਗਧਾ ਵੀ ਮਰ ਗਿਆ। ਗਧੇ ਦਾ ਅਰਥ ਉਹ ਸੁਭਾਅ ਜਿਹੜਾ ਅੜੀਅਲ ਬਹੁਤ ਹੋਵੇ, ਜਿਹੜਾ ਗੱਲ ਨਾ ਮੰਨੇ ਗੁਰੂ ਦੀ। ਨਾਨਕ ਤੇ ਨਰ ਅਸਲ ਖਰ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਮਨੁੱਖ, ਉਨ੍ਹਾਂ ਨੂੰ ਪਤਾ ਨਹੀਂ, ਹੈਣ ਤਾਂ ਵਿਚਾਰੇ ਮਨੁੱਖ ਹੀ ਹੋ, ਪਰ ਉਨ੍ਹਾਂ ਦੇ ਉੱਤੇ ਗਧਾ ਭਾਰੂ ਹੋਇਆ ਪਿਆ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਰ ਗੁਣ ਗਰਭ ਕਰੰਤ, ਫੀਲ ਰਬਾਬੀ ਬਲਦ ਪਖਾਵਜ, ਕੌਆ ਤਾਲ ਬਜਾਵੇ, ਪੈਰ ਚੋਲਣਾ ਗਧਾ ਨਾਚੈ, ਭੈਂਸਾ ਭਗਤ ਕਰਾਵੇ। ਅੰਦਰ ਇੱਕ ਭੈਂਸਾ ਸੀ ਮੂੜ ਮਤੀ, ਉਹ ਵੀ ਮਰ ਗਿਆ। ਇਹ ਸਾਰੇ ਪਸ਼ੂ ਮਰੇ ਤੇ ਰਵਿਦਾਸ ਜੀ ਨੇ ਕਿਹਾ, ਭਾਈ ਜਾ ਨਾਮ ਜਪਿਆ ਕਰ, ਇਹ ਕੱਲੇ ਕੱਲੇ ਕਰਕੇ ਮਰਨਗੇ ਤੇ ਇਨ੍ਹਾਂ ਨੂੰ ਹੱਡੋ ਰੋੜੇ ਵਿਚ ਛੱਡ ਕੇ ਆਈ, ਫਿਰ ਤੈਨੂੰ ਦੱਸਾਂਗੇ ਭਗਤੀ ਕੀ ਹੁੰਦੀ ਹੈ। ਇਹ ਕੱਲਾ ਕੱਲਾ ਕਰਕੇ ਮਰੇਗਾ, ਉਸ ਦਿਨ ਅੰਦਰੋਂ ਇਨਸਾਨ ਪ੍ਰਗਟ ਹੋਏਗਾ, ਮਨੁੱਖ ਦੀ ਆਤਮਾ ਜੋ ਅਸਲੀ ਹੈ। ਇਹ ਸਾਰੇ ਕਰਮਾਂ ਦਾ ਅੰਦਰ ਜੋੜ ਅੱਜ ਕਿਸ ਚੀਜ਼ ਦੀ ਵਿਆਖਿਆ ਕਰ ਰਹੇ ਨੇ ਗੁਰੂ ਅਮਰਦਾਸ ਜੀ? ਇਹ ਪੁਰਾਣੇ ਕਰਮ ਕਿਵੇਂ ਕੱਟੇ ਜਾਣ ਤੇ ਨਵਾਂ ਖਜ਼ਾਨਾ ਕਿਹੜਾ ਅੰਦਰ ਪਾਉਣਾ ਹੈ, ਉਹਦੇ ਬਾਰੇ ਗੱਲ ਕਰ ਰਹੇ ਨੇ। ਹਰ ਰਾਸ ਮੇਰੀ ਮਨ ਵਣਜਾਰਾ, ਹੁਣ ਮੇਰਾ ਜਿਹੜਾ ਮਨ ਹੈ ਉਹ ਨਵੇਂ ਖਜ਼ਾਨੇ ਇਕੱਠੇ ਕਰਨ ਲੱਗ ਪਿਆ। ਨਵੀਂ ਰਾਸ, ਰਾਸ ਦਾ ਅਰਥ ਹੈ ਪੂੰਜੀ। ਮੇਰਾ ਮਨ ਵਣਜਾਰਾ ਬਣ ਗਿਆ ਤੇ ਗੁਰੂ ਸਾਹਿਬ ਨੇ ਸਪਸ਼ਟ ਹੁਕਮ ਦਿੱਤਾ, ਕਹਿਣ ਲੱਗੇ ਭਾਈ ਰੇ ਰਾਮ ਕਹੋ ਚਿਤ ਲਾਏ। ਇਹਦੇ ਤੋਂ ਪਹਿਲਾਂ ਸ਼ਬਦ ਸ਼ੁਰੂ ਹੁੰਦਾ ਹੈ ਸ੍ਰੀ ਰਾਗ ਦਾ, ਵਣਜ ਕਰੋ ਵਣਜਾ ਰਹੋ, ਵੱਖਰ ਲਿਓ ਸੰਭਾਲ, ਹੇ ਵਣਜਾ ਰਹੋ, ਹੇ ਗੁਰੂ ਕੇ ਸਿੱਖੋ, ਇੱਕ ਵਪਾਰ ਕਰੋ ਤੇ ਇਸ ਵਪਾਰ ਦੇ ਵਿੱਚ ਕਿਹੜੀ ਚੀਜ਼ ਇਕੱਠੀ ਕਰਨੀ ਉਹ ਮੈਂ ਤੁਹਾਨੂੰ ਦੱਸਾਂ। ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਈਐ ਜੈਸੀ ਨਿਭੈ ਨਾਲ। ਕੋਈ ਇਸ ਤਰ੍ਹਾਂ ਦੀ ਵੀ ਚੀਜ਼ ਇਕੱਠੀ ਕਰ ਲਓ ਜਿਹੜੀ ਬੰਦੇ ਦੇ ਨਾਲ ਨਿਭੇ ਸਰੀਰ ਤੋਂ ਬਾਅਦ ਵੀ, ਕਿਉਂਕਿ ਅੱਗੇ ਸ਼ਾਹ ਸੁਜਾਨ ਹੈ। ਜਿਹੜਾ ਅੱਗੇ ਸ਼ਾਹ ਹੈ ਨਾ ਵੇਖਣ ਵਾਲਾ, ਉਹ ਸੁਜਾਨ ਹੈ, ਬੜਾ ਸਿਆਣਾ ਹੈ। ਜਦੋਂ ਵੇਖੇਗਾ ਵੀ ਇਸ ਬੰਦੇ ਦੇ ਅੰਤਿਸ਼ ਕਰਨ ਦੇ ਵਿੱਚ, ਖਜ਼ਾਨੇ ਦੇ ਵਿੱਚ ਨਾਮ ਦਾ ਧਨ ਪਿਆ ਹੈ, ਤੇ ਉਹ ਮਨੁੱਖ ਨੂੰ ਪ੍ਰਵਾਨ ਕਰ ਲਏਗਾ, ਉਹਦੀ ਯੋਗਤਾ ਬਣ ਜਾਏਗੀ। ਲੈ ਸੀ ਵਸਤ ਸੰਭਾਲ, ਫਿਰ ਕਿਹਾ ਭਾਈ ਰੇ ਰਾਮ ਕਹੋ ਚਿਤ ਲਾਏ। ਇਹ ਵਸਤ ਕਿਵੇਂ ਇਕੱਠੀ ਕੀਤੀ ਜਾਏ ਨਾਮ ਦੀ? ਕਹਿਣ ਲੱਗੇ ਵਾਹਿਗੁਰੂ ਜੀ ਦਾ ਨਾਮ ਚਿੱਤ ਲਾ ਕੇ ਜਪੋ, ਪਿਆਰ ਨਾਲ ਜਪੋ, ਤੇ ਫਿਰ ਇਹ ਖਜ਼ਾਨਾ ਇਕੱਠਾ ਹੋਏਗਾ। ਇਸ ਲਈ ਇੱਕ ਵਾਰੀ ਆਪਾਂ ਸਾਰੇ ਯਤਨ ਕਰੀਏ ਗੁਰੂ ਕੀ ਹਜ਼ੂਰੀ ਵਿੱਚ 2-4 ਮਿੰਟਾਂ ਵਾਸਤੇ। ਆਪ ਜੀ ਨੇ ਪੂਰੀ ਤਾਕਤ ਦੇ ਨਾਲ, ਇਕਾਗਰਤਾ ਦੇ ਨਾਲ ਸਾਵਧਾਨ ਹੋ ਕੇ ਬੋਲਣ ਦਾ ਯਤਨ ਕਰਨਾ, ਫਿਰ ਆਪਾਂ ਇਸ ਪੌੜੀ ਦੇ ਅਰਥ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਇਸ ਤਰ੍ਹਾਂ ਦਾ ਖਜ਼ਾਨਾ ਸਤਿਗੁਰੂ ਕਹਿੰਦੇ ਜਿਉਂ ਜਿਉਂ ਮਨੁੱਖ ਇਕੱਠਾ ਕਰੇਗਾ ਤਿਉਂ ਤਿਉਂ ਇਹ ਖਜ਼ਾਨਾ ਦੂਸਰੇ ਖਜ਼ਾਨੇ ਨੂੰ ਖਤਮ ਕਰਦਾ ਜਾਏਗਾ ਜਿਹੜਾ ਸਾਡੇ ਮਨ ਵਿਚ ਪਿਆ ਹੋਇਆ ਤੇ ਕਹਿਣ ਲੱਗੇ ਮੇਰਾ ਮਨ ਵਣਜਾਰਾ ਬਣ ਗਿਆ ਇਸ ਖਜ਼ਾਨੇ ਦਾ ਹਰ ਰਾਸ ਮੇਰੀ ਰਾਸ ਦਾ ਅਰਥ ਹੈ ਪੂੰਜੀ ਮਨ ਵਣਜਾਰਾ ਮਨ ਵਣਜਾਰਾ ਹੋ ਗਿਆ ਇਹ ਵਪਾਰ ਕਰਨ ਦੀ ਜਾਚ ਕਿੱਥੋਂ ਸਿੱਖੀ ਕਹਿਣ ਲੱਗੇ ਸਤਿਗੁਰ ਤੇ ਰਾਸ ਜਾਣੀ ਇਹ ਜੁਗਤ ਇਹ ਤਰੀਕਾ ਰੱਬ ਦੇ ਨਾਮ ਦਾ ਖਜ਼ਾਨਾ ਇਕੱਠਾ ਕਰਨਾ ਇਹ ਗੁਰੂ ਕੋਲੋਂ ਸਿੱਖਿਆ ਹੈ ਸਤਿਗੁਰੂ ਅੱਗੇ ਕਹਿੰਦੇ ਨੇ ਕਹਿਣ ਲੱਗੇ ਇਹ ਖਜ਼ਾਨਾ ਕਿਵੇਂ ਇਕੱਠਾ ਕਰਨਾ ਹੈ ਹਰ ਹਰ ਨਿਤ ਜਪੇ ਉਹ ਜੀਓ ਇੱਥੇ ਜੀਓ ਸ਼ਬਦ ਵਰਤਿਆ ਹੈ ਇਹ ਜਿਹੜਾ ਜੀਓ ਸ਼ਬਦ ਹੈ ਨਾ ਇਹ ਮਨ ਨਹੀਂ ਮਨ ਹੋਰ ਚੀਜ਼ ਹੈ ਮਨ ਕਹਿੰਦੇ ਨੇ ਅੰਦਰਲੇ ਅੰਤਿਸ਼ਕਰਨ ਦੇ ਉਸ ਹਿੱਸੇ ਨੂੰ ਜਿਹੜਾ ਵਿਚਾਰਾਂ ਕਰੇ ਜਿਹੜਾ ਸੋਚੇ ਉਹ ਸਿਰ ਦਾ ਵਿਸ਼ਾ ਹੈ ਜਿਹਨੂੰ ਜੀਓ ਕਹਾਂਗੇ ਨਾ ਜਿਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਜੀਓ ਰਹੇ ਗੁਰਨਾਲੇ ਜੀਓ ਦਾ ਅਰਥ ਹੈ ਬੰਦੇ ਦੀ ਜਿੰਦ ਜਿੱਥੇ ਪਿਆਰ ਵਸਦਾ ਹੈ ਤੁਸੀਂ ਇਸ ਨਾਮ ਨੂੰ ਜੇ ਇਕੱਠਾ ਕਰਨਾ ਹੈ ਤੇ ਇਹਨੂੰ ਜਿੰਦ ਵਿੱਚੋਂ ਜਪਣਾ ਜਿੰਦ ਨਾਲ ਜਪਣਾ ਜ਼ੁਬਾਨ ਦੇ ਨਾਲ ਨਾਲ ਜ਼ੁਬਾਨ ਦੇ ਨਾਲ ਜਿੰਦ ਵੀ ਜਪੇ ਇਕੱਲੀ ਜ਼ੁਬਾਨ ਨਾ ਜਪੇ ਇਕੱਲਾ ਦਿਮਾਗ ਨਾ ਜਪੇ ਜਿੰਦ ਜਪੇ ਨਾਲ ਇਹ ਗੱਲ ਵੱਖਰੀ ਹੋ ਗਈ ਕਿਉਂਕਿ ਜਿੰਦ ਜਿਹੜੀ ਹੈ ਉਹ ਪ੍ਰੇਮ ਨਾਲ ਭਿੱਜੀ ਪਈ ਹੈ ਜਿਵੇਂ ਆਪਣਾ ਅੰਦਰਲਾ ਜਿਵੇਂ ਹੁਣ ਕਿਸੇ ਚੀਜ਼ ਦੇ ਅੰਦਰ ਸਾਡਾ ਮਨ ਖੁੱਭਿਆ ਹੋਵੇ ਤੇ ਬਾਹਰੋਂ ਅਸੀਂ ਹੋਰ ਕੁਝ ਬੋਲੀਏ ਅੰਦਰ ਵਾਰ ਵਾਰ ਉੱਥੇ ਜਾਏਗਾ ਉਹਨੂੰ ਜੀਓ ਕਹਿੰਦੇ ਨੇ ਸਾਹਿਬ ਕਹਿੰਦੇ ਕਿਵੇਂ ਨਾਮ ਜਪਣਾ ਹਰ ਹਰ ਨਿਤ ਜਪੇ ਉਹ ਜੀਓ ਕਿਵੇਂ ਜਪਣਾ ਹੈ ਕਹਿਣ ਲੱਗਿਆ ਜਿਵੇਂ ਤੂੰ ਸਾਰਾ ਦਿਨ ਆਪਣਾ ਸਰੀਰ ਪਾਲਣ ਵਾਸਤੇ ਸਵੇਰੇ ਉੱਠ ਕੇ ਭਾਵੇਂ ਸਰੀਰ ਦੁੱਖ ਦਾ ਹੋਵੇ ਭਾਵੇਂ ਜੀ ਨਾਮ ਹੀ ਕਰੇ ਮਨ ਕਹੇ ਵੀ ਅੱਜ ਕੰਮ ਤੇ ਨਹੀਂ ਕਰਨਾ ਅੱਜ ਦਿਹਾੜੀ ਨਹੀਂ ਕਰਨੀ ਪਰ ਫਿਰ ਵੀ ਮਨੁੱਖ ਧੱਕੇ ਨਾਲ ਚਲਾ ਜਾਂਦਾ ਹੱਠ ਕਰਕੇ ਹਰ ਹਰ ਨਿਤ ਜਪਿਓ ਜੀਓ ਕਿਵੇਂ ਲਾਹਾ ਖਟੇ ਹੋ ਦਿਹਾੜੀ। ਆ ਜਿਵੇਂ ਤੂੰ ਬਾਹਰੋਂ ਦਿਹਾੜੀਆਂ ਲਾਉਣਾ ਹੈ ਨਾ, ਔਰ ਦਿਹਾੜੀ ਤੋਂ ਬਾਅਦ ਓਵਰ ਟਾਈਮ ਵੀ ਲਾਉਣਾ ਹੈ, ਸਰੀਰ ਥੱਕਿਆ ਵੀ ਹੁੰਦਾ ਤਾਂ ਵੀ ਜ਼ੋਰ ਲਾ ਦੇਣਾ ਪੂਰਾ, ਜੇ ਉਸ ਵਾਹਿਗੁਰੂ ਦੇ ਨਾਲ ਚਰਨਾਂ ਦੇ ਨਾਲ ਪਿਆਰ ਪਾਉਣੀ ਤੇ ਫਿਰ ਥੋੜਾ ਜਿਹਾ ਓਵਰ ਟਾਈਮ ਵੀ ਲਾਇਆ ਕਰ, ਜਿਹੜਾ ਗੁਰੂ ਨੇ ਦੱਸਿਆ ਉਹਦੇ ਤੋਂ ਬਿਨਾਂ ਵੀ ਕੁਝ ਕਰ। ਇਹ ਲਾਹਾ ਖੱਟਿਓ ਦਿਹਾੜੀ ਦੇ ਅਰਥ ਕੀ ਬਣਦੇ ਹੋਣਗੇ, ਵੀ ਵੱਧਾ ਚੱਟੀ ਨਾ ਕਰ, ਇਹ ਕੰਮ ਤੂੰ ਇਸ ਤਰ੍ਹਾਂ ਬਣਾ ਲੈ ਵੀ ਇਹਨੂੰ ਕਰਨਾ ਜ਼ਰੂਰ ਹੈ। ਜਿਵੇਂ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਕੰਮ ਹੁਣ ਕਰਨਾ ਹੀ ਪਏਗਾ, ਨਹੀਂ ਤੇ ਕੱਲ ਨੂੰ ਆਟਾ ਨਹੀਂ ਹੋਏਗਾ ਪ੍ਰਸ਼ਾਦਾ ਪਕਾਉਣ ਵਾਸਤੇ, ਇੰਨਾ ਜ਼ਰੂਰੀ ਕੰਮ, ਤਾਂ ਇਹ ਧਰਮ ਰੰਗ ਦਏਗਾ। ਇਹ ਤਾਂ ਕੋਈ ਧਰਮ ਨਾ ਨਾ ਹੋਇਆ ਬਈ ਜਿੱਦਣ ਵਿਹਲੇ ਹੋਏ ਬੰਦੇ ਉਦਣ ਧਾਰਮਿਕ ਬਣ ਗਏ, ਇਹਦਾ ਮਤਲਬ ਕੀ ਹੋਇਆ ਇਸ ਧਰਮ ਦਾ? ਚਲੋ ਚੰਗੀ ਗੱਲ ਏ ਕੋਈ ਜਦੋਂ ਵੀ ਆਏ, ਵੱਖਰੀ ਗੱਲ ਹੈ। ਹਾਂ, ਸਿਆਣਿਆਂ ਨੇ ਇੱਕ ਬਚਨ ਕਿਹਾ ਹੈ, ਜਿੰਨਾ ਪਾਣੀ ਵਿੱਚ ਗੁੜ ਪਾਏਗਾ ਉਨਾ ਪਾਣੀ ਮਿੱਠਾ ਹੋ ਜਾਏਗਾ। ਹੁਣ ਜਿਵੇਂ ਦੇ ਥਾਂ ਤੇ ਅਸੀਂ ਧਰਮ ਨੂੰ ਰੱਖਿਆ ਉਵੇਂ ਦਾ ਧਰਮ ਸਾਡੇ ਜੀਵਨ ਵਿੱਚ ਫਲ ਦਏਗਾ। ਜਦੋਂ ਧਰਮ ਨੂੰ ਜੀਵਨ ਦੀ ਬੈਕ ਸਾਈਡ ਤੇ ਰੱਖਿਆ ਹੋਇਆ ਹੈ, ਵਧੇ ਹੋਏ ਸਮੇਂ ਨਾਲ ਜੋੜਿਆ ਹੋਇਆ ਹੈ, ਵਧਿਆ ਹੋਇਆ ਸਮਾਂ ਅਸੀਂ ਧਰਮ ਨੂੰ ਦਿੱਤਾ, ਜੇ ਬਚ ਗਿਆ ਤੇ ਧਰਮ ਨੂੰ ਕਮਾਵਾਂਗੇ, ਜੇ ਨਾ ਸਮਾਂ ਬਚਿਆ ਫਿਰ ਨਹੀਂ ਹੈ। ਤੇ ਫਿਰ ਜਿਤਨਾ ਕੁ ਅਸੀਂ ਉਹਨੂੰ ਸਮਾਂ ਦਿੱਤਾ ਹੈ ਉਤਨਾ ਕੁ ਅਸੀਂ ਉਹਨੂੰ ਪਿਆਰ ਕਰਨੇ ਆ, ਤੇ ਜਿੰਨਾ ਕੁ ਅਸੀਂ ਪਿਆਰ ਕਰਨੇ ਆ ਉਨਾ ਕੁ ਸਾਨੂੰ ਲਾਭ ਦਏਗਾ। ਇਸ ਲਈ ਇਹ ਧਰਮ ਦਾ ਕੋਈ ਗੁਨਾਹ ਨਹੀਂ ਕਿ ਧਰਮ ਨਹੀਂ ਜੀਵਨ ਦੇ ਵਿੱਚ ਪ੍ਰਗਟ ਹੁੰਦਾ, ਉਹ ਗੁਨਾਹ ਕਮਾਉਣ ਵਾਲੇ ਲੋਕਾਂ ਦਾ ਹੈ, ਉਹ ਚੰਗੀ ਤਰ੍ਹਾਂ ਉਹਨੂੰ ਕਮਾਉਂਦੇ ਨਹੀਂ ਹਨ। ਲਾਹਾ ਖੱਟਿਓ ਦਿਹਾੜੀ ਤੇ ਹਜ਼ੂਰ ਨੇ ਕਿਹਾ ਇਹ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਇਹ ਖਜ਼ਾਨਾ ਉਨ੍ਹਾਂ ਨੂੰ ਮਿਲਿਆ ਜਿਹੜੇ ਪ੍ਰਭੂ ਜੀ ਨੂੰ ਭਾਗ ਹੈ ਚੰਗੇ ਲੱਗੇ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਮਨ ਉਸ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਉਹਨੂੰ ਖਰੀਦਣ ਵਾਲਾ ਬਣ ਗਿਆ, ਗੁਰੂ ਨੇ ਕਿਰਪਾ ਕੀਤੀ ਤੇ ਨਾਮ ਦਾ ਖਜ਼ਾਨਾ ਜਿਹੜਾ ਪੁਰਾਣੇ ਸੰਚਿਤ ਕਰਮ ਨੇ ਇਕੱਠੇ ਹੋਏ ਉਨ੍ਹਾਂ ਨੂੰ ਇਹਨੇ ਤੋੜਨਾ ਸ਼ੁਰੂ ਕਰ ਦਿੱਤਾ, ਔਰ ਇਨਸਾਨੀਅਤ ਫਿਰ ਮਨੁੱਖ ਦੇ ਜੀਵਨ ਦੇ ਵਿੱਚੋਂ ਪ੍ਰਗਟ ਹੁੰਦੀ ਹੈ। ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਆਪਣੇ ਦਰੋਂ ਕਰੋਂ ਇਹ ਗੁਰਮਤ ਦਾ ਦਾਨ ਬਖਸ਼ਿਸ਼ ਕਰਨ, ਤਾਂ ਕਿ ਲੋਕ ਪਰਲੋਕ ਸੁਹੇਲਾ ਹੋਵੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ, ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।